ਆਰੰਭਤਾ ਹਨੇਰੇ ਤੋਂ ਹੈ ਤੇ ਸੰਪੂਰਨਤਾ ਪ੍ਰਭਾਤ ਤੋਂ ਹੈ। ਜਦੋਂ ਬਾਣੀ ਲਿਖਦੇ ਨੇ ਵਡਹੰਸ ਰਾਗ ਵਿੱਚ ਪਹੁੰਚੇ, ਪਹਿਲਾਂ ਹਜ਼ੂਰ ਨੇ ਘੋੜੀਆਂ ਦਰਜ ਕੀਤੀਆਂ, ਪਰਤ ਕੇ ਅਲਾਣੀਆਂ ਦਰਜ ਕੀਤੀਆਂ, ਸਿਰਫ ਟਿਊਕ ਮਾਤਰ ਘੋੜੀਆਂ। ਇਸ ਕਰਕੇ ਭਾਵੇਂ ਦੇਹ ਨੂੰ ਘੋੜੀ ਕਿਹਾ, ਸਿੱਖਾਂ ਚੇਤੇ ਰੱਖੀ ਜਿੱਦਣ ਤੇਰੇ ਪੁੱਤਰ ਦਾ ਵਿਆਹ ਹੋਵੇ, ਹੋ ਸਕਦਾ ਘਰ ਵਿੱਚ ਸੁਹਾਗ ਦੀਆਂ ਘੋੜੀਆਂ ਗਾਈਆਂ ਜਾਣ। ਇਹਨਾਂ ਕੁ ਘੋੜੀਆਂ ਵਿੱਚ ਕਿਤੇ ਮਸਤ ਨਾ ਹੋ ਜਾਈ ਜਿਹਦੀ ਘੋੜੀ ਗਾਏਗੀ ਉਹਦੀ ਕੱਲ੍ਹ ਨੂੰ ਅਲਾਣੀ ਵੀ ਪੜੀ ਜਾਣੀ ਹੈ। ਘੋੜੀਆਂ ਦੇ ਨਾਲ ਅਲਾਣੀਆਂ ਇਕੱਠੀਆਂ ਨੇ। ਅਸੀਂ ਆਨੰਦ ਸਾਹਿਬ ਪੜ੍ਹਦੇ ਹਾਂ, ਪਹਿਲਾਂ ਆਨੰਦ ਹੈ ਫਿਰ ਰਾਮ ਕਲੀ ਸੱਦ ਹੈ। ਇੱਥੇ ਤਰਤੀਬ ਵਿੱਚ ਗੁਰੂ ਸਾਹਿਬ ਨੇ ਆਪੇ ਫਰਕ ਕੀਤੇ ਹੋਣ। ਫਰਕ ਦਾ ਅਰਥ ਇਹ ਨਾ ਸਮਝਿਓ ਕਿ ਗੁਰੂ ਸਾਹਿਬ ਦੀ ਊਣਤਾਈ ਨਹੀਂ ਪਿਆਰਿਓ, ਚਾਹੀਦਾ ਇਹ ਸੀ ਤਰਤੀਬ ਅਨੁਸਾਰ ਕਿ ਗੁਰੂ ਅਮਰਦਾਸ ਜੀ ਦੇ ਆਨੰਦ ਤੋਂ ਬਾਅਦ ਗੁਰੂ ਰਾਮਦਾਸ ਜਾਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਆਉਂਦੀ। ਪਰ ਕੀ ਕਾਰਨ ਕਿ 40 ਪੌੜੀਆਂ ਆਨੰਦ ਸੰਪੂਰਨ ਹੋਇਆ ਅਤੇ ਧੰਨ ਗੁਰੂ ਅਰਜਨ ਦੇਵ ਜੀ ਨੇ ਨਾਲ ਸੱਦ ਅੰਕਿਤ ਕਰ ਦਿੱਤਾ। ਇਹਦਾ ਭਾਵ ਇਹ ਸੀ ਬਾਣੀ ਪੜ੍ਹਨ ਵਾਲਿਆ, ਜੇ ਤੇਰੇ ਕੋਲ ਅੱਜ ਆਨੰਦ ਹੈ, ਆਨੰਦ ਵਿੱਚ ਇੰਨਾ ਮਸਤ ਨਾ ਹੋ ਜਾਈ, ਤੇਰੇ ਘਰ ਰੱਬ ਦੇ ਸੱਦੇ ਆਉਣੇ ਨੇ। ਆਨੰਦ ਹੈ ਤੇ ਸੱਦੇ ਨੂੰ ਚੇਤੇ ਰੱਖੀ, ਅਤੇ ਜਿੱਦਣ ਮੌਤ ਦਾ ਸੱਦਾ ਆ ਜਾਏ ਉਦਣ ਆਨੰਦ ਨੂੰ ਚੇਤੇ ਰੱਖੀ। ਘੋੜੀਆਂ ਅਤੇ ਅਲਾਣੀਆਂ, ਸੱਦ ਅਤੇ ਆਨੰਦ ਦੋਨੋਂ ਇਕੱਠੇ ਰੱਖ ਦਿੱਤੇ। ਮੇਰੇ ਕਿਰਪਾਲੂ ਦਾਤਾ ਜੀ ਨੇ ਕੈਸੀ ਰਹਿਮਤ ਕੀਤੀ, ਪਿਤਾ ਗੁਰੂ ਕੋਲੋਂ ਰਹਿਮਤਾਂ ਲਈਆਂ। ਨਾਨੇ ਗੁਰੂ ਨੇ ਕਿਹਾ ਸੀ, ਠਹਿਰ ਓਏ ਥਾਲ ਦੇ ਮਾਲਕਾਂ, ਅੱਜ ਥਾਲ ਦੁਨੀਆਂ ਲਈ ਪਰੋਸ ਦਿੱਤਾ। ਜਦੋਂ ਥਾਲ ਪਰੋਸਿਆ, ਇਸ ਭੋਜਨ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਕੋਈ ਵੀ ਮਿਲਾਵਟ ਨਹੀਂ ਖੋਣ ਦਿੱਤੀ। ਚਾਰ ਭਗਤ ਆਏ, ਕਾਨਾ ਆਇਆ, ਪੀਲੂ ਛੱਜੂ ਅਤੇ ਸਾਂ ਹੁਸੈਨ ਆਇਆ। ਹਜ਼ੂਰ ਨੇ ਪੂਰਾ ਥਾਲ ਪਰੋਸ ਕੇ ਅੰਤ ਵਿੱਚ ਕਹਿ ਦਿੱਤਾ ਕਿ ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਭਇਓ, ਜਿਸ ਕਾ ਸਬਸ ਆਧਾਰੋ। ਪਰ ਪਿਆਰਿਓ, ਇਸ ਥਾਲ ਨੂੰ ਇਕੱਲਾ ਪੂਜੀ ਨਾ ਜਾਹੋ, ਇਸ ਥਾਲ ਨੂੰ ਕੇਵਲ ਰੁਮਾਲ ਹੀ ਨਾ ਭੇਟ ਕਰੋ। ਕਹਿਣ ਲੱਗੇ, ਥਾਲ ਮੈਂ ਪਰੋਸ ਚੱਲਿਆ, ਇਹਦੇ ਵਿੱਚੋਂ ਤੁਸੀਂ ਸ਼ਬਦ ਨੂੰ ਛਕਿਓ, ਜੇ ਛਕੋਗੇ ਤਾਂ ਤੁਹਾਡਾ ਉਧਾਰ ਜ਼ਰੂਰ ਹੋਵੇਗਾ। ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਭਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ, ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਨੇ ਜਾਈ, ਨਿਤ ਨਿਤ ਰੱਖ ਉਰਧਾਰੂ। ਹਜ਼ੂਰ ਨੇ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕੀਤਾ ਅਤੇ ਵਾਰ ਨੇ ਜਾਈਏ ਆਪਣੇ ਸੱਚੀ ਸਰਕਾਰ ਤੋਂ। ਪਹਿਲਾਂ ਗੁਰੂ ਸਾਹਿਬ ਦਾ ਗ੍ਰੰਥੀ ਸਾਹਿਬ, ਭਾਵੇਂ ਅੱਜ ਲੋਕ ਸਾਡੀ ਇਸ ਪਦਵੀ ਨੂੰ ਨਹੀਂ ਸਮਝਦੇ, ਖਿਮਾ ਕਰਿਓ ਮੈਨੂੰ, ਕਈ ਵਾਰੀ ਅਸੀਂ ਆਪਣੀ ਖਾਉ ਵਿੱਚ ਇਹ ਸਮਝਨੇ ਸ਼ਾਇਦ ਗ੍ਰੰਥੀ ਸਾਡਾ ਗੁਲਾਮ ਹੈ। ਨਹੀਂ, ਗੁਰੂ ਕੇ ਸਿੱਖਾਂ, ਗ੍ਰੰਥੀ ਸਾਹਿਬ ਵੀ ਗ੍ਰੰਥ ਦੀ ਹੀ ਉਸਤਤ ਕਰੇ ਅਤੇ ਪ੍ਰਬੰਧਕ ਨੂੰ ਸਮਝ ਪੈ ਜਾਏ ਇਹ ਉਹ ਤਖਤ ਹੈ, ਉਹ ਗੱਦੀ ਹੈ ਜਿੱਥੇ 98 ਸਾਲ ਦੀ ਉਮਰ ਵਿੱਚ ਬਾਬਾ ਬੁੱਢਾ ਸਾਹਿਬ ਨੂੰ ਗ੍ਰੰਥੀ ਸਾਹਿਬ ਬਣਾਇਆ ਗਿਆ ਸੀ। ਕਿਉਂਕਿ ਬਾਬਾ ਬੁੱਢਾ ਸਾਹਿਬ ਦਾ ਜਨਮ 1506 ਦਾ ਹੈ। ਜਿਸ ਦਿਨ ਪ੍ਰਕਾਸ਼ ਕੀਤਾ ਗਿਆ ਉਦਨ 1604 ਸੀ। 98 ਸਾਲ ਦੇ ਬਿਰਧ ਬਾਬੇ ਨੂੰ ਗੁਰੂ ਗ੍ਰੰਥ ਸਾਹਿਬ ਦਾ ਗ੍ਰੰਥੀ ਸਾਹਿਬ ਥਾਪਿਆ ਗਿਆ। ਗੁਰੂ ਅਰਜਨ ਦੇਵ ਜੀ ਨੇ ਗ੍ਰੰਥ ਸਾਹਿਬ ਗੁਰੂ ਦਾ ਪ੍ਰਕਾਸ਼ ਕਰ ਦਿੱਤਾ। ਪਿਆਰਿਓ, ਇੱਥੇ ਫਿਰ ਘਟਨਾਵਾਂ ਸ਼ੁਰੂ ਹੁੰਦੀਆਂ ਨੇ ਸ਼ਹਾਦਤ ਵਾਲੇ ਪਾਸੇ। ਤਪਾਣ ਦਾ ਯਤਨ ਅੱਜ ਤੱਕ ਕੀਤਾ ਗਿਆ। ਹੁਣ ਇੱਧਰ ਜਹਾਂਗੀਰ ਦੇ ਪੁੱਤਰ ਖੁਸਰੋ ਨੇ ਬਗਾਵਤ ਕਰ ਦਿੱਤੀ। ਧੰਨ ਗੁਰੂ ਅਰਜਨ ਦੇਵ ਆਪਣੇ ਘਰ ਦੇ ਵਿੱਚ ਬਿਰਾਜਮਾਨ ਨੇ। ਪਿਰਥੀਏ ਨੇ ਪੂਰਾ ਜ਼ੋਰ ਲਾਇਆ, ਕੋਈ ਵਾਹ ਨਹੀਂ ਚੱਲੀ। ਅਖੀਰ 'ਤੇ ਦੋ ਬੰਦੇ ਕਦੀ ਨਾ ਭੁੱਲਿਓ। ਅਸੀਂ ਆਮ ਤੌਰ 'ਤੇ ਇਕੱਲੇ ਚੰਦੂ ਦਾ ਜ਼ਿਕਰ ਕਰਨੇ ਹਾਂ। ਇੱਕ ਸ਼ੇਖ ਅਹਿਮਦ ਸਰਹੰਦੀ, ਨਕਸ਼ਬੰਦੀ ਲਹਿਰ ਦਾ ਆਗੂ, ਅਤੇ ਦੂਜਾ ਸ਼ੇਖ ਅਹਿਮਦ ਬੁਖਾਰੀ, ਸ਼ੇਖ ਫਰੀਦ ਬੁਖਾਰੀ, ਜਿਹਨੂੰ ਮੁਰਤਜ਼ਾ ਖਾਂ ਦੀ ਉਪਾਧੀ ਦਿੱਤੀ ਗਈ ਸੀ। ਇਹ ਦੋ ਬੰਦਿਆਂ ਦਾ ਸਭ ਤੋਂ ਵੱਡਾ ਹੱਥ ਸੀ ਮੇਰੇ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਾਉਣ ਵਿੱਚ। ਪਿਰਥੀਆ ਘਰੇਲੂ ਕੁਝ ਵੀ ਝਗੜਾ ਸੀ, ਚੰਦੂ ਦਾ ਕੁਝ ਹੱਥ ਸੀ, ਮੁਰਤਜ਼ਾ ਖਾਂ, ਸ਼ੇਖ ਅਹਿਮਦ ਸਰਹੰਦੀ, ਅਤੇ ਅਸਲ ਵਿੱਚ ਖੁਦ ਜਹਾਂਗੀਰ ਵੀ ਇੰਨਾ ਮੁਤਸਰ ਵਿੱਚ ਆ ਚੁੱਕਾ ਸੀ ਕਿ ਉਹਦੀ ਖੁਦ ਲਿਖਤ ਕਹਿੰਦੀ ਏ ਕਿ ਮੈਂ ਗੋਇੰਦਵਾਲ ਸਾਹਿਬ ਦੇ ਕਿਨਾਰੇ ਅਰਜੁਨ ਨਾਮ ਦਾ ਇੱਕ ਹਿੰਦੂ, ਉਹਨੇ ਸ਼ਬਦ ਇਹ ਕਹੇ ਨੇ ਤੁਝ ਕੇ ਜਹਾਂਗੀਰੀ ਵਿੱਚ, ਜਿਹੜਾ ਝੂਠ ਦੀ ਦੁਕਾਨ ਬਣਾਈ ਬੈਠਾ ਹੈ। ਮੁੱਦਤਾਂ ਤੋਂ ਮੇਰੀ ਇੱਛਾ ਸੀ ਮੈਂ ਇਸ ਝੂਠ ਦੀ ਦੁਕਾਨ ਨੂੰ ਬੰਦ ਕਰ ਦਿਆਂ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਇਹਨਾਂ ਉੱਤੇ ਦੋਸ਼ ਕੀ ਲਾਏ ਗਏ? ਉਹਦੇ ਵਿੱਚੋਂ ਦੋ ਦੋਸ਼ ਸਨ। ਪਹਿਲਾ ਦੋਸ਼ ਇਹ ਸੀ ਕਿ ਤੁਸੀਂ ਜਹਾਂਗੀਰ ਦੇ ਪੁੱਤਰ ਖੁਸਰੋ ਦੀ ਮਦਦ ਕੀਤੀ, ਉਹਨੂੰ ਲੰਗਰ ਵਿੱਚ ਬਿਠਾ ਕੇ ਪ੍ਰਸ਼ਾਦ ਪਾਣੀ ਛਕਾਇਆ। ਦੂਜਾ ਦੋਸ਼ ਸੀ ਕਿ ਤੁਸੀਂ ਰੁਪਈਏ ਨਾਲ ਉਹਦੀ ਮਦਦ ਕੀਤੀ। ਇਸੇ ਨਾਲ ਇੱਕ ਦੋਸ਼ ਲਾਉਂਦੇ ਸਨ ਕਿ ਜਿਸ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੁਸੀਂ ਕੀਤਾ ਹੈ, ਇਹਦੇ ਵਿੱਚ ਤੁਸੀਂ ਕਈ ਸ਼ਬਦ ਐਸੇ ਦਰਜ ਕੀਤੇ ਨੇ ਜਿਹੜੇ ਸਾਡੀ ਖੇਠੀ ਪੈ ਕਰਦੇ ਨੇ। ਹਾਲਾਂਕਿ ਐਸੀ ਬਾਤ ਹੈ ਨਹੀਂ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਇਹਨਾਂ ਦੀ ਗ੍ਰਿਫਤਾਰੀ ਦੇ ਵਰੰਟ ਲਾਹੌਰ ਤੋਂ ਜਾਰੀ ਕੀਤੇ ਗਏ। ਜਹਾਂਗੀਰ ਆਪ ਇਹਨਾਂ ਵਰੰਟਾਂ ਨੂੰ ਜਾਰੀ ਕਰਨ ਵਾਲਾ ਸੀ। ਇਹ ਸ਼ਬਦ ਸਨ ਕਿ ਮੁਰਤਜ਼ਾ ਖਾਂ ਦੇ ਹਵਾਲੇ ਗੁਰੂ ਅਰਜਨ ਦੇਵ ਜੀ ਦਾ ਪਰਿਵਾਰ, ਇਹਨਾਂ ਦੀ ਜ਼ਮੀਨ, ਇਹਨਾਂ ਦੀ ਜਾਇਦਾਦ ਜ਼ਬਤ ਕੀਤੀ ਜਾਏ। ਪਰ ਜ਼ਮੀਨ ਜਾਇਦਾਦ ਨਹੀਂ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਕੋਲ ਅੰਮ੍ਰਿਤਸਰ ਦੀ ਧਰਤੀ 'ਤੇ ਗ੍ਰਿਫਤਾਰੀ ਦਾ ਇਹ ਸੰਦੇਸ਼ ਲੈ ਕੇ ਪਹੁੰਚੇ ਨੇ। ਅੱਜ ਧਿਆਨ ਦਿਆ ਜੇ, ਜਿਸ ਗੁਰੂ ਨੂੰ ਸਾਰੀ ਜ਼ਿੰਦਗੀ ਤਪਾਉਣ ਦਾ ਯਤਨ ਕਰਦੇ ਰਹੇ, ਉਸ ਸਤਿਗੁਰੂ ਜੀ ਦਾ ਅੱਜ ਵੀ ਪੂਰਨ ਤੌਰ 'ਤੇ ਅੰਦਰ ਠੰਡਾ ਹੈ। ਹਜ਼ੂਰ ਨੂੰ ਲਾਹੌਰ ਬੁਲਾਇਆ ਗਿਆ। ਮੇਰੇ ਕਿਰਪਾਲੂ ਦਾਤਾ ਨੇ ਇੱਕ ਰਾਤ ਇਹ ਸੰਦੇਸ਼ ਮਿਲਣ ਤੋਂ ਬਾਅਦ ਅੰਮ੍ਰਿਤਸਰ ਬਤੀਤ ਕੀਤੀ। ਸਵੇਰੇ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਕੀਤਾ, ਮਾਤ ਗੰਗਾ ਜੀ ਆਪਣੇ ਮਹਿਲ ਨੂੰ ਮਿਲੇ। ਗੁਰੂ ਅਰਜਨ ਦੇਵ ਜੀ ਦੇ ਸ਼ਬਦ ਸਨ ਕਿ ਸੰਸਾਰ ਇੱਕ ਤਿਣਕਿਆਂ ਦੇ ਪਰਿਵਾਰ ਦੀ ਤਰ੍ਹਾਂ ਹੈ, ਉਸ ਦਾ ਹੁਕਮ, ਉਸ ਦੀ ਰਜ਼ਾ, ਉਹਦੇ ਭਾਣੇ ਵਿੱਚ ਚੱਲਣਾ ਹੀ ਜ਼ਿੰਦਗੀ ਹੈ। ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਹਜ਼ੂਰ ਹਰਿਮੰਦਰ ਆਏ, ਹਰਿਮੰਦਰ ਦੀ ਪਰਿਕਰਮਾ ਕੀਤੀ, ਨਮਸਕਾਰ ਇਸ ਥਾਂ 'ਤੇ ਕੀਤੀ। ਬਾਹਰ ਨਿਕਲੇ, ਬਾਬਾ ਬੁੱਢਾ ਸਾਹਿਬ, ਭਾਈ ਸਾਹਿਬ, ਭਾਈ ਗੁਰਦਾਸ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਪਿਤਾ ਗੁਰੂ ਦੇ ਸਾਹਮਣੇ ਖਲੋਤੇ ਸਨ। ਪਿਆਰਿਓ, ਕਹਿਣਾ ਸ਼ਹੀਦੀ ਨੂੰ ਬਹੁਤ ਸੌਖਾ ਹੈ, ਆਪ ਸੁਣ ਕੇ ਚਲੇ ਜਾਓਗੇ ਬਹੁਤ ਸੌਖਾ ਹੈ, ਪਰ ਕਦੀ ਆਪਣੀ ਸੁਰਤ ਨਾਲ ਦੇਖੋ ਕਿ ਧੰਨ ਗੁਰੂ ਅਰਜਨ ਦੇਵ ਕਿਰਪਾਲੂ ਅੰਮ੍ਰਿਤਸਰ ਦੀ ਧਰਤੀ 'ਤੇ ਆਪਣੇ ਪੁੱਤਰ ਨੂੰ ਮੁਖਾਤਬ ਕਰਕੇ ਸ਼ਬਦ ਕਹਿੰਦੇ ਨੇ, ਬੇਟਾ, ਬਾਬਾ ਬੁੱਢਾ ਸਾਹਿਬ ਵੱਲ ਇਸ਼ਾਰਾ ਕਰਕੇ, ਇਹ ਆਦਿ ਸਿੱਖ ਨੇ ਕੋਈ ਵੀ ਕੰਮ ਕਰਨਾ ਇਹਨਾਂ ਦੀ ਸਲਾਹ ਜ਼ਰੂਰ ਲੈਣੀ, ਇਹ ਆਦਿ ਸਿੱਖ ਨੇ ਜੋ ਕਹਿਣ ਇਹਨਾਂ ਦੀ ਗੱਲ ਨੂੰ ਪ੍ਰਵਾਨ ਕਰਨਾ। ਅਤੇ ਉਸ ਵੇਲੇ ਸਿੱਖ ਸੰਗਤਾਂ ਬੈਰਾਗ ਵਿੱਚ ਸਨ, ਕੁਛ ਕਹਿਣ ਲੱਗੇ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਅਸੀਂ ਆਪ ਜੀ ਦੇ ਨਾਲ ਲਾਹੌਰ ਜਾਵਾਂਗੇ। ਕਿਰਪਾਲੂ ਦਾਤਾ ਜੀ ਨੇ ਕਿਹਾ, ਕਹਿਣ ਲੱਗੇ, ਖਾਵੰਦ ਦੀ ਰਜ਼ਾ ਹੈ, ਰੱਬ ਦੀ ਰਜ਼ਾ ਹੈ, ਅਸੀਂ ਲਾਹੌਰ ਜਾਣਾ। ਤੁਰਕਾਂ ਨੇ ਖੁਜਤ ਕਰਨੀ ਹੈ, ਅਸੀਂ ਸਰੀਰ ਦਾ ਠੀਕਰਾ ਭੰਨ ਦੇਣਾ ਹੈ। ਹਜ਼ੂਰ ਕਹਿਣ ਲੱਗੇ, ਖਾਵੰਦ ਦੀ ਰਜ਼ਾ ਨੂੰ ਮੰਨਣਾ ਹੀ ਸੁੱਖ ਹੈ। ਜਦੋਂ ਦਾਤਾਰ ਚੱਲਣ ਲੱਗੇ ਤੇ ਪੰਜ ਸਿੱਖ ਮੇਰੇ ਗੁਰੂ ਅਰਜਨ ਦੇਵ ਜੀ ਦੇ ਨਾਲ ਚੱਲੇ। ਪਿਆਰਿਓ, ਅੰਮ੍ਰਿਤਸਰ ਦੀ ਸੰਗਤ ਵਿਦਿਆ ਕਰਨ ਆਈ, ਆਖਰ ਉਹਨਾਂ ਸਿੱਖਾਂ ਦੇ ਉੱਤੇ ਕੀ ਬੀਤਦੀ ਹੋਵੇਗੀ ਜਿਨ੍ਹਾਂ ਨੂੰ ਮੇਰੇ ਦਾਤੇ ਨੇ ਆਪਣੀ ਸੰਗਤ ਦਾ ਪਿਆਰ ਦਿੱਤਾ, ਕੀਰਤਨ ਦੀਆਂ ਝੜੀਆਂ ਲਾਈਆਂ, ਜਿਨ੍ਹਾਂ ਨੂੰ ਮੇਰੇ ਦਾਤੇ ਨੇ ਜੀ ਦਾਨ ਬਖਸ਼ਿਆ, ਅਤੇ ਜਿਸ ਨੇ ਤਪਦੇ ਹੋਏ ਹਿਰਦਿਆਂ ਲਈ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦਿੱਤੀ। ਅੰਮ੍ਰਿਤਸਰ ਤੋਂ ਪੰਜ ਸਿੱਖ ਨਾਲ ਲੈ, ਭਾਈ ਵਿਧੀ ਚੰਦ, ਭਾਈ ਪੁਰਾਣਾ ਜੀ, ਭਾਈ ਜੇਠਾ ਜੀ, ਭਾਈ ਪੈੜਾ ਜੀ, ਅਤੇ ਪੰਜਵੇਂ ਸਿੱਖ ਲੈ ਸਨ ਭਾਈ ਸਾਹਿਬ ਭਾਈ ਲੰਗਾਹ ਜੀ। ਭਾਈ ਵਿਧੀ ਚੰਦ, ਭਾਈ ਜੇਠਾ, ਭਾਈ ਪੈੜਾ, ਭਾਈ ਪੁਰਾਣਾ ਅਤੇ ਭਾਈ ਲੰਗਾਹ, ਪੰਜੇ ਸਿੱਖ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਲਾਹੌਰ ਗਏ ਨੇ। ਅੱਜ ਤੱਕਿਓ, ਕਦੀ ਉਹ ਸਮਾਂ ਆਇਆ ਜਿਸ ਦਿਨ ਵਿਆਹ ਵੇਲੇ ਪਿਤਾ ਗੁਰੂ ਨੇ ਕਿਹਾ ਸੀ, ਬੇਟਾ, ਸਾਡਾ ਹੁਕਮ ਹੈ ਲਾਹੌਰ ਜਾਓ। ਉਸ ਦਿਨ ਕਿਹਾ ਸੀ, ਪਿਤਾ ਜੀ, ਇਹ ਖੁਸ਼ੀ ਦਾ ਕੰਮ ਹੈ, ਮੈਂ ਲਾਹੌਰ ਜਾਵਾਂਗਾ, ਅਤੇ ਜੇ ਕਿਤੇ ਉੱਥੇ ਜਿੰਦ ਵੀ ਕੁਰਬਾਨ ਕਰਨੀ ਪਏ, ਮੈਂ ਤੁਹਾਡੀ ਰਜ਼ਾ ਨੂੰ ਮਿਲ ਕੇ ਜਿੰਦ ਕੁਰਬਾਨ ਕਰਨ ਵੀ ਜਾਵਾਂਗਾ। ਅੱਜ ਸੱਚੇ ਪਾਤਸ਼ਾਹ ਲਾਹੌਰ ਪਹੁੰਚੇ ਨੇ, ਸਿੱਖ ਦੇ ਘਰ ਵਿੱਚ ਟਿਕਾਣਾ ਕੀਤਾ ਹੈ। ਇੱਕ ਦਿਨ ਦੀ ਗੱਲ ਨਹੀਂ, ਉੱਥੇ ਪੰਜ ਦਿਨ ਦੇ ਤਸੀਏ ਨੇ। ਜੇਠ ਦਾ ਮਹੀਨਾ ਤਪਦਾ ਪਿਆ, ਜਹਾਂਗੀਰ ਨੇ ਮੁਰਤਜ਼ਾ ਖਾਂ ਨੂੰ ਕਹਿ ਦਿੱਤਾ ਕਿ ਯਾਸਾਂ ਵਾ ਸਿਆਸਤ ਦੇ ਕਾਨੂੰਨ ਅਨੁਸਾਰ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਜਾਏ। ਯਾਸਾਂ ਦਾ ਕਾਨੂੰਨ ਚੰਗੇਜ਼ ਖਾਨ ਨੇ ਤਿਆਰ ਕੀਤਾ ਸੀ। ਉਹਨੇ ਇੱਕ ਬੱਕੀ, ਬੱਕੀਦਾਰ ਸੀ ਫਕੀਰ, ਉਹ ਕਹਿੰਦੇ ਨੇ ਜਦੋਂ ਫਕੀਰਾਂ ਨੂੰ ਰੱਬ ਦੇ ਰੰਗ ਵਿੱਚ ਰਤਿਆਂ ਹੋਇਆਂ ਨੂੰ ਮਾਰਨਾ ਹੋਵੇ, ਇਸ ਢੰਗ ਨਾਲ ਮਾਰੋ ਕਿ ਉਹਨਾਂ ਦੇ ਜਿਸਮ ਵਿੱਚੋਂ ਖੂਨ ਨਾ ਨਿਕਲੇ, ਕਿਉਂਕਿ ਉਹਨਾਂ ਦੇ ਜਿਸਮ ਦੇ ਖੂਨ ਦੇ ਤੁਪਕੇ ਵਿੱਚੋਂ ਹਜ਼ਾਰਾਂ ਉਹਨਾਂ ਵਰਗੇ ਸ਼ਹੀਦ ਪੈਦਾ ਹੁੰਦੇ ਨੇ। ਹਜ਼ੂਰ ਨੂੰ ਸਾਹਮਣੇ ਬਿਠਾ ਦੋ ਤਿੰਨ ਗੱਲਾਂ ਕਹੀਆਂ ਗਈਆਂ। ਪਹਿਲਾ ਬਚਨੇ ਕਿਹਾ ਗਿਆ ਕਿ ਤੁਸੀਂ ਖੁਸਰੋ ਨੂੰ ਪ੍ਰਸ਼ਾਦ ਪਾਣੀ ਛਕਾਇਆ। ਵੈਸੇ ਖੁਥਾਂ ਖੋਜ ਦਾ ਮੁਥਾਜ ਹੈ ਕਿ ਖੁਸਰੋ ਗੁਰੂ ਦਰਬਾਰ ਵਿੱਚ ਆਇਆ ਵੀ ਨਹੀਂ। ਕਹਿਣ ਲੱਗੇ ਤੁਸੀਂ ਖੁਸਰੋ ਦੀ ਰੁਪਈਏ ਨਾਲ ਮਦਦ ਕੀਤੀ ਅਤੇ ਤੁਹਾਨੂੰ 2 ਲੱਖ ਰੁਪਈਆ ਜੁਰਮਾਨਾ ਲਾਇਆ ਜਾਂਦਾ, ਤੁਸੀਂ ਸਰਕਾਰ ਨੂੰ ਜੁਰਮਾਨਾ ਭਰੋ ਅਤੇ ਤਾਂ ਛੁੱਟੋਗੇ। ਮੇਰੇ ਗੁਰੂ ਅਰਜਨ ਦੇਵ ਜੀ ਦਾ ਉੱਤਰ ਸੀ ਕਿ ਖੁਸਰੋ ਜੇ ਆ ਕੇ ਰੋਟੀ ਖਾ ਗਿਆ, ਜਹਾਂਗੀਰ ਨੂੰ ਪੁੱਛੋ ਕਦੀ ਤੇਰਾ ਬਾਪ ਇਸ ਦਰਬਾਰ ਵਿੱਚ ਪ੍ਰਸ਼ਾਦਾ ਛਕ ਕੇ ਨਹੀਂ ਗਿਆ, ਕਦੀ ਤੇਰੇ ਬਾਪ ਨੇ ਇਸ ਘਰ ਦੇ ਵਿੱਚ ਆ ਕੇ ਸਜਦੇ ਨਹੀਂ ਕੀਤੇ। ਜੇ 2 ਲੱਖ ਜੁਰਮਾਨੇ ਦੀ ਗੱਲ ਹੈ, ਇਸ ਰੁਪਈਏ ਨਾਲ ਕੋੜੀ ਆਸ਼ਰਮ ਮੈਂ ਬਣਾ ਚੱਲਿਆ, ਇਸ ਰੁਪਈਏ ਨਾਲ ਬੌਲੀਆਂ ਅਤੇ ਖੂਹ ਲਵਾ ਦਿੱਤੇ ਨੇ, ਇਸ ਰੁਪਈਏ ਨਾਲ ਦੁਖੀਆਂ ਦੇ ਦਰਦ ਵੰਡਾਏ ਜਾਣਗੇ। ਜੇ ਕੋ ਰੁਪਈਆ, ਇਹ ਸੰਗਤ ਦਾ ਰੁਪਈਆ ਜੁਰਮਾਨੇ ਭਰਨ ਵਾਸਤੇ ਨਹੀਂ, ਇਹ ਤਾਂ ਗੁਰੂ ਕੀ ਸੰਗਤ ਦੀ ਸੇਵਾ ਸੰਭਾਲ ਵਾਸਤੇ ਹੈ, ਜੁਰਮਾਨਾ ਨਹੀਂ ਭਰਿਆ ਜਾਏਗਾ। ਦੂਜੀ ਗੱਲ ਉਹਨਾਂ ਕਹੀ ਕਿ ਜਿਹੜਾ ਗ੍ਰੰਥ ਤੁਸੀਂ ਤਿਆਰ ਕੀਤਾ ਹੈ, ਇਹਦੇ ਵਿੱਚ ਸਾਡੇ ਕਹਿਣ ਮੁਤਾਬਕ ਕੋਈ ਨਾ ਕੋਈ ਸ਼ਬਦ ਖੋਰ ਪਾਏ ਜਾਣ। ਮੇਰੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਜੋ ਕੁਛ ਸੀ ਉਹ ਅਸੀਂ ਪਾ ਦਿੱਤਾ। ਕਹਿਣ ਲੱਗੇ ਸਾਡੀ ਮਰਜ਼ੀ ਅਨੁਸਾਰ ਇਹਦੇ ਵਿੱਚ ਅਸੀਂ ਸੁਣਿਆ ਹੈ ਇਸਲਾਮ ਦੀ ਤੋਹੀਨ ਦੇ ਸ਼ਬਦ ਨੇ। ਮੇਰੇ ਗੁਰੂ ਅਰਜਨ ਸਾਹਿਬ ਨੇ ਕਿਹਾ ਤੁਸੀਂ ਸੁਣਿਆ ਹੀ ਹੈ, ਅਸਲ ਵਿੱਚ ਪੜ੍ਹਿਆ ਨਹੀਂ। ਜਿੱਦਣ ਪੜ੍ਹੋਗੇ ਤੇ ਆਵਾਜ਼ ਆਏਗੀ, ਉੱਠ ਫਰੀਦਾ ਉਜੂ ਸਾਜ, ਸੁਭਾ ਨਿਵਾਜ ਗੁਜ਼ਾਰ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ। ਫਰੀਦਾ ਬੇਨਿਵਾਜਾ ਕੁੱਤਿਆਂ, ਇਹ ਨਾ ਭਲੀ ਰੀਤ, ਕਭੀ ਚੱਲ ਨਾ ਆਇਓ 5 ਵਕਤ ਮਸੀਤ। ਆਵਾਜ਼ ਆਏਗੀ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌ ਮੰਦੇ। ਆਵਾਜ਼ ਆਏਗੀ ਖਾਕ ਨੂਰ ਕਰ ਦੰਗ ਆਲਮ ਦੁਨੀਆ, ਅਸਮਾਨ ਜ਼ਮੀਨ ਦਰਖਤ ਆਬ ਪੈਦਾਇਸ਼ ਖੁਦਾਏ। ਪਰ ਉਹਨਾਂ ਪਾਪੀਆਂ ਤੇ ਅਸਰ ਕੀ ਸੀ? ਹਜ਼ੂਰ ਨੇ ਕਿਹਾ ਇਸ ਬਾਣੀ ਵਿੱਚ ਇੱਕ ਸ਼ਬਦ ਵੀ ਦਬਾਅ ਹੇਠ ਆ ਕੇ ਨਹੀਂ ਲਿਖਿਆ ਜਾਏਗਾ। ਤੇ ਮੈਂ ਕਹਿੰਦਾ ਗੁਰੂ ਅਰਜਨ ਸਾਹਿਬ ਦੇ ਚਰਨਾਂ ਤੋਂ ਕੁਰਬਾਨ ਜਾਓ ਸਿੱਖੋ। ਹਰ ਮਾਂ ਆਪਣੇ ਬੱਚੇ ਲਈ ਤੰਦਰੁਸਤੀ ਵਾਸਤੇ ਸ਼ੁੱਧ ਭੋਜਨ ਛਕਾਉਂਦੀ ਏ। ਸਿੱਖਾਂ ਤੇਰੀ ਆਤਮਾ ਨੂੰ ਬਲਵਾਨ ਕਰਨ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਵੀ ਮਿਲਾਵਟ ਦਾ ਨਹੀਂ ਜਾਣ ਦਿੱਤਾ, ਤੈਨੂੰ ਉਹ ਭੋਜਨ ਦਿੱਤਾ ਜਿਹਦੇ ਖਾਣ ਨਾਲ ਤੇਰਾ ਆਤਮਕ ਜੀਵਨ ਬਣੇਗਾ। ਹਜ਼ੂਰ ਨੇ ਕਿਹਾ ਇੱਕ ਸ਼ਬਦ ਵੀ ਤੁਹਾਡੀ ਮਰਜ਼ੀ ਦਾ ਨਹੀਂ। ਕਹਿਣ ਲੱਗੇ ਜੇ ਸਾਡੀ ਮਰਜ਼ੀ ਦਾ ਨਹੀਂ ਤੇ ਤੁਹਾਨੂੰ 33 ਤਵੀ 'ਤੇ ਬਿਠਾਇਆ ਜਾਏਗਾ, ਸ਼ੀਸ਼ ਵਿੱਚ ਰੇਤਾ ਪਾਇਆ ਜਾਏਗਾ, ਉਹ ਸਾਹਮਣੇ ਦੇਖੋ ਦੇਗ ਉਬਾਲੀ ਜਾਏਗੀ। ਧੰਨ ਗੁਰੂ ਅਰਜਨ ਦੇਵ ਜੀ ਦਾ ਉੱਤਰ ਸੀ ਕਿ ਅਸੀਂ ਇਸ ਨੂੰ ਮਨਜ਼ੂਰ ਕਰਨੇ ਹਾਂ। 33 ਤਵੀ ਮੈਨੂੰ ਪ੍ਰਵਾਨ ਹੈ, ਉਬਲਦੀ ਦੇਗ ਮੈਨੂੰ ਪ੍ਰਵਾਨ ਹੈ, ਸੀਸ ਵਿੱਚ ਪੈਂਦਾ ਹੋਇਆ ਰੇਤਾ ਮੈਨੂੰ ਪ੍ਰਵਾਨ ਹੈ, ਪਰ ਜੁਰਮਾਨੇ ਭਰਨ ਵਾਸਤੇ ਬਾਬੇ ਨਾਨਕ ਦਾ ਘਰ ਨਹੀਂ ਅਤੇ ਕਿਸੇ ਦੀ ਖੁਸ਼ਾਮਦ ਦੇ ਸ਼ਬਦ ਬਾਣੀ ਵਿੱਚ ਲਿਖੇ ਨਹੀਂ ਜਾ ਸਕਦੇ। 5 ਸਿੱਖਾਂ ਨੂੰ ਵਾਹ ਕੀਤਾ। 5 ਦਿਨ ਦੇ ਤਸੀਏ ਨੇ ਪਿਆਰਿਓ, 1 ਦਿਨ ਦੇ ਨਹੀਂ। ਪਹਿਲਾਂ ਸੱਚੀ ਸਰਕਾਰ ਨੂੰ ਭੁੱਖਿਆਂ ਰੱਖਿਆ ਗਿਆ, ਜਿੱਥੋਂ ਆਰੰਭਤਾ ਕੀਤੀ ਸੀ। ਹੁਕਮ ਰਜ਼ਾਈ ਚੱਲਣਾ ਕੀ ਹੈ? ਹਜ਼ੂਰ ਨੂੰ ਭੁੱਖਿਆ ਰੱਖਿਆ, ਪਰ ਅੱਜ ਫਿਰ ਉਸ ਭੁੱਖ ਵਿੱਚੋਂ ਸੁੱਖ ਸੀ। ਹਜ਼ੂਰ ਨੂੰ ਪਾਣੀ ਪੀਣ ਵਾਸਤੇ ਉਸ ਮਹੀਨੇ ਤਪਦੀ ਤਪਤ ਵਿੱਚ ਗਰਮੀ ਵਿੱਚ ਪੀਣ ਲਈ ਜਲ ਨਾ ਦਿੱਤਾ ਗਿਆ। ਪਾਣੀ ਤੋਂ ਬਿਨਾਂ ਵੀ ਸੱਚੀ ਸਰਕਾਰ ਰਹੇ। ਚੁੰਬਾ ਚੁੱਲ੍ਹਾ ਪੱਟ ਕੇ ਲੱਕੜਾਂ ਬਾਲੀਆਂ, ਉੱਤੇ ਤਵੀ ਰੱਖ ਦਿੱਤੀ ਗਈ। ਜਦੋਂ ਤਵੀ ਪੂਰਨ ਤੌਰ 'ਤੇ ਲਾਲ ਹੋਈ, ਉਹ ਦੇਖੋ ਬੀਬੀ ਭਾਨੀ ਦਾ ਲਾਲ ਤੁਰਿਆ ਹੁੰਦਾ। ਧੰਨ ਗੁਰੂ ਅਰਜਨ ਦੇਵ, ਸੱਚਾ ਸਿਰਜਣਹਾਰਾ, ਸਾਡੇ ਅੰਦਰ ਨੂੰ ਠੰਡ ਦੇਣ ਵਾਲਾ ਦਾਤਾ, ਜਿਹਨੂੰ ਸਾਰੀ ਜ਼ਿੰਦਗੀ ਤਪਾਉਣਾ ਚਾਹੁੰਦੇ ਨੇ, ਤਪੇ ਨਹੀਂ। ਅੱਜ ਗੁਰੂ ਅਰਜਨ ਦੇਵ ਦੀ ਲਈ ਤਵੀ ਲਾਲ ਸੁਰਖ ਹੋ ਚੁੱਕੀ ਹੈ। ਸੱਚੇ ਪਾਤਸ਼ਾਹ ਕੋਲ ਆਏ, प्यारियो तवी दे कोल पहुंचे ने गुरु दे दिल दा मैरम साई मियां मीर आया सच्चे पातशाह जी नू देख के फकीर दा अंदर पाट गया कह लगा ओ रहमतां दे साईया ठंड दे पहाड़ लोकां दे अंदर नू ठंडियां करन वालिया अज एक ही भाणे प्या वरताने हजूर ने उते शब्द कह साई जी एक नी तुसी रखी सी एक नी असी अज आप रखन लगे हां पुछया की कहन लगे पर देखो तुसी खरमंदर दी नी रखी मैं ते मेरे सिख प्रसन्न सां असी मृदंग ते सरंदे वजा के बाणी गाई ते असी नी रखन लगे हां तुहाडियां अखां विच नीर क्यों कहन लगे तुसी खरमंदर दी नी रखी असी शहीदां दे महल दी नी रखन लगे हां मेरी चमड़ी नू ना तको साई जी मेरे अंदर नू देखो मेरा अंदर अज भी ठंडा जे इत्थे एक विद्वान ने बड़े प्यारे शब्द बड़े सोहने शब्द कहे ने चारों तरफ अग बरसे सेक सी तन साड़ दा छाले छाले हो गया जुस्सा सच्ची सरकार दा साई मियां मीर डिठा हाल आ जद यार दा ओ हो व्याकुल रो पिया चीक ते ढाही मार दा सुन सतगुरु कहा मियां छोड़ो प्रीति चाम से क्या हुआ तन जल रहा हम शांत है हर नाम से तन सड़दा है पर मेरे अंदर नू ता देख मेरा अंदर ओही है जड़ा हरमंदर विच गा रहा सी के कल ताती ठांडा हर नाम मेरे अंदर दा सुख ओही है जड़ा कह रहा सी चंदन चांदना सर्द रुत मूल ना मिटी काम शीतल थीवा नानका जपंदड़ो हर नाम मेरा अंदर ओही है जड़ा अमृत बाणी लिखांदा सी के सोए सुनंदड़ी मेरा तन मन मौला नाम जपंदड़ी लाली पंद जुलंदड़ी मेरा अंदर ठंडा गुर दर्शन है देख निहाली गुरमुखो तन गुरु अर्जुन देव तत्ती तवी ते बैठे इत्थे पांधी ननकाणवी साहब ने एक शब्द बड़ा भावपूर्त किया है वो कहिंदा दुनिया दे लोगो जिदे शीश ते कदी सी कलश झुल दे तन गुरु अर्जुन देव जी जिदे शीश ते कदी सी कलश झुल दे गर्म बालू दे कड़शे पवा रहा सी कई पैर अंग्यारां दी सेज बह के शांत मई दे पूरने पा रहा सी खा के देग दे विच उबालिया नू फिर भी सत नाम वाहगुरु गा रहा सी सीना जग दा तपदा ठारने नू तन अपना साड़ विखा रहा सी कहना सौखा ते सुनना भी बहुत सौखा औखी गल है अमल कमाण वाली ए तां आत्म केवल रब दी सी तत्ती तवी ते सुखमनी गाण वाली तन गुरु अर्जुन देव ए तां आत्म केवल रब दी सी तत्ती तवी ते सुखमनी गाण वाली मेरी सच्ची सरकार नू तत्ती तवी दे उत्ते बिठा शीश विच रेता पा दिता हुण हजूर नू उठाया इथों उबलदी पई सी देख तत्ती तवी रेता उबलदी कोई देग विच लियाए